ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹਾ ਜਿਉਂ ਭਾਵ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹਾ ਜਿਉਂ ਭਾਵ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡੇ ਸਾਰਿਆਂ ਦੇ ਵੱਡੇ ਭਾਗ ਨੇ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਜੋ ਮੁੱਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ, ਉਸ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਜਿੱਥੇ ਇਸ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬਿਰਾਜਮਾਨ ਹੋ, ਉੱਥੇ ਦੂਰ ਨੇੜੇ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਟੈਲੀਵਿਜ਼ਨ ਦੇ ਰਾਹੀਂ ਗੁਰਬਾਣੀ ਦਾ ਆਨੰਦ ਵੀ ਗੁਰਸਿੱਖ ਸੰਗਤਾਂ ਮਾਣ ਰਹੀਆਂ ਨੇ। ਅੱਜ ਦਾ ਜੋ ਪਾਵਨ ਮੁੱਖ ਵਾਕ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਧਨਾਸਰੀ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਮਨੁੱਖ ਦੇ ਮਨ ਦੀ ਇੱਕ ਭੁੱਖ ਹੈ ਕਿ ਉਹਨੂੰ ਜ਼ਿੰਦਗੀ ਅੰਦਰ ਸੁੱਖ ਮਿਲੇ। ਜਿਤਨੇ ਵੀ ਅਸੀਂ ਯਤਨ ਕਰਦੇ ਹਾਂ ਉਹ ਸਿਰਫ ਸੁੱਖ ਦੀ ਖਾਤਰ ਕਰਦੇ ਹਾਂ। ਕੋਈ ਬੰਦਾ ਅਜਿਹਾ ਨਹੀਂ ਹੈ ਜਿਹੜਾ ਦੁੱਖ ਲਈ ਮਿਹਨਤ ਕਰੇ ਕਿ ਮੈਂ ਮਿਹਨਤ ਕਰਾਂ ਅਤੇ ਉਹਦੇ 'ਚ ਮੈਨੂੰ ਦੁੱਖ ਮਿਲੇ। ਇਹ ਗੱਲ ਵੱਖਰੀ ਹੈ ਕਿ ਜੋ ਕੁਝ ਮਨੁੱਖ ਕਰ ਰਿਹਾ ਹੈ ਉਹਦਾ ਉਹਨੂੰ ਗਿਆਨ ਨਹੀਂ ਹੈ ਕਿ ਉਹਦੇ ਵਿੱਚ ਉਹਨੂੰ ਸੁੱਖ ਮਿਲਣਾ ਜਾਂ ਨਹੀਂ ਮਿਲਣਾ। ਪਰ ਜੋ ਕੁਝ ਵੀ ਦੁਨੀਆ 'ਚ ਦੌੜ ਭੱਜ ਹੋ ਰਹੀ ਹੈ ਇਹ ਕੇਵਲ ਸੁੱਖਾਂ ਦੀ ਖਾਤਰ ਹੈ। ਜੇ ਕੋਈ ਧਨ ਕਮਾਉਣ ਲਈ ਯਤਨਸ਼ੀਲ ਹੈ ਉਹਦੀ ਇਹ ਭਾਵਨਾ ਹੈ ਕਿ ਪੈਸੇ ਚਾਰ ਹੋਣਗੇ ਸੁਖੀ ਹੋ ਜਾਵਾਂਗੇ। ਕੋਈ ਦੁਨਿਆਵੀ ਵਿੱਦਿਆ ਪੜ੍ਹ ਕੇ ਸੁੱਖ ਮੰਨਣਾ ਚਾਹੁੰਦਾ ਹੈ, ਕੋਈ ਕਿਸੇ ਰਾਜਨੀਤਿਕ ਰੁਤਬੇ ਦੇ ਰਾਹੀਂ ਸੋਚਦਾ ਕਿ ਮੈਨੂੰ ਰੁਤਬਾ ਮਿਲ ਜਾਏ ਕਿਤੇ ਬੜਾ ਸੁਖੀ ਹੋ ਜਾਵਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਸੁੱਖ ਦੀ ਗੱਲ ਕੀਤੀ ਕਿ ਸੁੱਖ ਮਿਲਦਾ ਕਿਵੇਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਨਿਰਣਾ ਕਿ ਸੁੱਖ ਨਾ ਹੀ ਬਹੁਤੇ ਧਨ ਖੱਟ ਹੈ, ਸੁੱਖ ਨਾ ਹੀ ਪੇਖੇ ਨਿਰਤ ਨੱਟ ਹੈ, ਸੁੱਖ ਨਾ ਹੀ ਬਹੁਦੇਸ਼ ਕਮਾਏ। ਸਤਿਗੁਰੂ ਜੀ ਕਹਿੰਦੇ ਬਹੁਤਾ ਧਨ ਕਮਾਇਆ ਸੁੱਖ ਨਹੀਂ ਮਿਲਦਾ। ਧਨ ਸਾਡੀ ਲੋੜ ਹੈ, ਹੋਣਾ ਚਾਹੀਦਾ, ਪਰ ਜੇਕਰ ਕੋਈ ਕਹੇ ਕਿ ਬਹੁਤਾ ਕਮਾਇਆ ਸੁੱਖ ਮਿਲੇਗਾ ਇਹ ਭਰਮ ਹੈ। ਦੁਨੀਆਂ ਦੇ ਰੰਗ ਤਮਾਸ਼ੇ ਦੇਖਿਆਂ ਸੁੱਖ ਨਹੀਂ ਮਿਲਦਾ, ਦੁਨੀਆਂ ਦਾ ਰਾਜ ਭਾਗ ਪ੍ਰਾਪਤ ਕੀਤਿਆਂ ਸੁੱਖ ਨਹੀਂ ਮਿਲਦਾ। ਪਰ ਹਰ ਮਨੁੱਖ ਦੇ ਅੰਦਰ ਇੱਕ ਭੁੱਖ ਹੈ, ਇੱਕ ਤੜਫ ਹੈ, ਇੱਕ ਪੀੜਾ ਹੈ ਕਿ ਉਹਨੂੰ ਜ਼ਿੰਦਗੀ ਅੰਦਰ ਉਹ ਸੁੱਖ ਮਿਲੇ ਜਿਹੜਾ ਕਦੀ ਖਤਮ ਨਾ ਹੋਵੇ। ਸੁੱਖ ਦਾ ਅਰਥ ਇਹ ਹੈ ਜਿੱਥੇ ਮਨੁੱਖ ਨੂੰ ਕੋਈ ਭੁੱਖ ਹੀ ਨਾ ਲੱਗੇ, ਜਿੱਥੇ ਜਾ ਕੇ ਮਨੁੱਖ ਨੂੰ ਕੋਈ ਵਿਛੋੜੇ ਦਾ ਦੁੱਖ ਨਾ ਸਹਿਣਾ ਪਏ, ਜਿੱਥੇ ਜਾ ਕੇ ਮਨੁੱਖ ਨੂੰ ਕੋਈ ਚਿੰਤਾ ਨਾ ਵਿਆਪੇ, ਕੋਈ ਫਿਕਰ ਨਾ ਆਏ, ਉਹਨੂੰ ਸੁੱਖ ਕਿਹਾ ਜਾਂਦਾ। ਅਜਿਹਾ ਸੁੱਖ ਕੇਵਲ ਤਾਂ ਕੇਵਲ ਮਨੁੱਖ ਨੂੰ ਜ਼ਿੰਦਗੀ 'ਚ ਉਦੋਂ ਮਿਲਦਾ ਜਦੋਂ ਮਨੁੱਖ ਜ਼ਿੰਦਗੀ ਅੰਦਰ ਸੰਪੂਰਨ ਹੋ ਜਾਂਦਾ, ਮੁਕੰਮਲ ਹੋ ਜਾਂਦਾ। ਮੁਕੰਮਲ ਕੋਈ ਮਨੁੱਖ ਉਦੋਂ ਹੁੰਦਾ ਜਦੋਂ ਪਰਮਾਤਮਾ ਵਿੱਚ ਲਿਵਲੀਨ ਹੋ ਜਾਂਦਾ, ਪਰਮਾਤਮਾ ਦਾ ਰੂਪ ਬਣ ਜਾਂਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਥਾਂ ਥਾਂ 'ਤੇ ਹਰੀ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਜੀ ਦੇ ਬੜੇ ਸੋਹਣੇ ਬਚਨ ਮਾਜਰਾਗ ਦੇ ਵਿੱਚ ਆਪਾਂ ਸਰਵਣ ਕਰਨੇ ਕਿ ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਕਿ ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਘਣੀ ਪਿਆਸਾ ਲੱਗੀ ਹੋਈ ਹੈ, ਘਣੀ ਭੁੱਖ ਲੱਗੀ ਹੋਈ ਹੈ, ਕੋਈ ਮੈਨੂੰ ਉਹਦੇ ਨਾਲ ਮਿਲਾ ਦੇਵੇ। ਕਿਉਂਕਿ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਸੁੱਖ ਇਹ ਹੈ, ਜਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਏ। ਜਿਹੜੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਆਨੰਦ 'ਚ ਲਿਵਲੀਨ ਹੋ ਜਾਂਦੇ ਨੇ ਉਹ ਤ੍ਰਿਪਤ ਹੋ ਜਾਂਦੇ ਨੇ, ਉਹ ਰੱਜ ਜਾਂਦੇ ਨੇ, ਉਹਨਾਂ ਨੂੰ ਭੁੱਖ ਨਹੀਂ ਵਿਆਪਦੀ। ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਸੁੱਖ ਇਹ ਹੈ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ। ਉਹਨਾਂ ਨੂੰ ਜ਼ਿੰਦਗੀ 'ਚ ਵਿਛੋੜਾ ਹੀ ਕਦੇ ਨਹੀਂ ਆਉਂਦਾ, ਉਹਨਾਂ ਨੂੰ ਜ਼ਿੰਦਗੀ 'ਚ ਦੁੱਖ ਕਦੀ ਆਉਂਦਾ ਹੀ ਨਹੀਂ ਹੈ। ਹਰ ਦਰਸ਼ਨ ਸ਼ਾਂਤ ਸਰੀਰ, ਵਾਹਿਗੁਰੂ ਜੀ ਦੇ ਦੀਦਾਰ ਕਰਕੇ ਮਨੁੱਖ ਮਨ ਕਰਕੇ ਤਨ ਕਰਕੇ ਸ਼ਾਂਤ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ, ਰੱਜ ਜਾਂਦਾ, ਉਹਦੀਆਂ ਭੁੱਖਾਂ ਮਿਟ ਜਾਂਦੀਆਂ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਸਾਡਾ ਧਿਆਨ ਵਾਹਿਗੁਰੂ ਜੀ ਦੇ ਦਰਸ਼ਨਾਂ ਵੱਲ ਕਰਾਇਆ। ਮਨੁੱਖ ਦੇ ਜੀਵਨ ਦੇ ਤਿੰਨ ਆਧਾਰ ਨੇ। ਪਹਿਲਾ ਆਧਾਰ ਹੈ ਸਾਡਾ ਸਰੀਰਕ ਜੀਵਨ। ਸਰੀਰਕ ਜੀਵਨ ਕਿਉਂਕਿ ਮਾਤਾ ਪਿਤਾ ਦੇ ਰਾਹੀਂ ਮਿਲਦਾ ਹੈ, ਮਾਤਾ ਜਨਮ ਦਿੰਦੀ ਹੈ, ਇਸ ਕਰਕੇ ਆਪਾਂ ਮਾਤਾ ਦਾ ਸਤਿਕਾਰ ਕਰਨੇ ਜਨਨੀ ਸਤਿਕਾਰ ਯੋਗ ਹੈ। ਔਰ ਮਾਂ ਪਿਓ ਸਾਨੂੰ ਸਰੀਰਕ ਤੌਰ 'ਤੇ ਅੱਗੇ ਵਧਣ ਵਿੱਚ ਸਾਡੀ ਮਦਦ ਕਰਦੇ ਨੇ, ਪਾਲਦੇ ਨੇ, ਪੋਸਦੇ ਨੇ। ਦੂਜਾ ਸਾਡੇ ਜੀਵਨ ਦਾ ਪੱਧਰ ਹੈ ਬੌਧਿਕ ਪੱਧਰ, ਜਿਹਨੂੰ ਆਪਾਂ ਕਹਿੰਦੇ ਬੌਧਿਕ ਲੈਵਲ। ਇਹ ਸਾਡਾ ਬੌਧਿਕ ਪੱਧਰ ਜਿਹੜਾ ਹੈ ਦੁਨੀਆ 'ਚ ਵਿਚਰੇ ਹਾਂ, ਟੀਚਰ ਦੇ ਰਾਹੀਂ ਉੱਚਾ ਹੁੰਦਾ, ਕਿਸੇ ਅਧਿਆਪਕ ਦੇ ਨਹੀਂ ਉੱਚਾ ਹੁੰਦਾ, ਇਸ ਕਰਕੇ ਅਧਿਆਪਕ ਸਤਿਕਾਰਯੋਗ ਹੁੰਦਾ। ਪਰ ਇੱਕ ਸਾਡਾ ਪੱਧਰ ਜਿਹਨੂੰ ਆਪਾਂ ਆਤਮਕ ਪੱਧਰ ਕਹਿੰਦੇ ਹਾਂ। ਦੁਨਿਆਵੀ ਤੌਰ 'ਤੇ ਅਸੀਂ ਦੁਨਿਆਵੀ ਭੋਜਨ ਖਾਵਾਂ ਪੀਵਾਂਗੇ, ਸਰੀਰਕ ਤੌਰ 'ਤੇ ਵਿਕਾਸ ਹੋਏਗਾ, ਦੁਨੀਆਂ ਦਾ ਗਿਆਨ ਪ੍ਰਾਪਤ ਕਰਾਂਗੇ, ਬੌਧਿਕ ਤੌਰ 'ਤੇ ਵਿਕਾਸ ਹੋਏਗਾ, ਪਰ ਜੋ ਆਤਮਕ ਵਿਕਾਸ ਹੈ ਉਹ ਵਿਕਾਸ ਹੋਣਾ ਗੁਰੂ ਦੇ ਬਚਨਾਂ ਨਾਲ ਜੁੜ ਕੇ। ਆਤਮਕ ਵਿਕਾਸ ਹੋਣਾ ਹੈ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਪ੍ਰਭੂ ਦੀ ਬੰਦਗੀ ਕਰਕੇ। ਜਿੰਨਾ ਚਿਰ ਮਨੁੱਖ ਆਤਮਕ ਤੌਰ 'ਤੇ ਵਿਕਾਸ ਨਹੀਂ ਪ੍ਰਾਪਤ ਕਰ ਲੈਂਦਾ ਉਹਨਾਂ ਚਿਰ ਮਨੁੱਖ ਕਦੀ ਸੁਖੀ ਨਹੀਂ ਹੋ ਸਕਦਾ। ਮਨੁੱਖ ਨੇ ਸੁੱਖਾਂ ਦੀ ਖਾਤਰ ਬੜੇ ਸਾਧਨ ਬਣਾਏ ਨੇ, ਬੜੀ ਦੌੜ ਭੱਜ ਕੀਤੀ ਹੈ, ਪਰ ਮਨੁੱਖ ਫਿਰ ਬੇਚੈਨ ਹੈ। ਉਹਦਾ ਇੱਕੋ ਇੱਕ ਕਾਰਨ ਹੈ ਕਿ ਮਨੁੱਖ ਨੂੰ ਆਤਮਕ ਜੀਵਨ ਦਾ ਗਿਆਨ ਹੀ ਨਹੀਂ ਹੈ। ਅਸੀਂ ਜਿਉਂਦੇ ਰਹਿਣ ਦੇ ਲਈ ਰੋਜ਼ ਮਿਹਨਤ ਕਰਦੇ ਹਾਂ, ਜਿਉਂਦੇ ਰਹਿਣ ਲਈ ਰੋਜ਼ ਭੋਜਨ ਵੀ ਛਕਦੇ ਹਾਂ, ਜਿਉਂਦੇ ਰਹਿਣ ਲਈ ਆਪਾਂ ਕੱਪੜੇ ਲੱਤੇ ਦਾ, ਠੰਡ ਗਰਮੀ ਦਾ ਆਪਾਂ ਧਿਆਨ ਰੱਖਦੇ ਹਾਂ ਕਿ ਆਪਣਾ ਜੀਵਨ ਜਿਹੜਾ ਉਹ ਤੰਦਰੁਸਤ ਰਹੇ। ਬਿਲਕੁਲ ਆਰਥਿਕ ਤੌਰ 'ਤੇ ਆਪਾਂ ਕਾਇਮ ਰਹਿਣ ਦੇ ਲਈ ਮਿਹਨਤ ਕਰਦੇ ਹਾਂ, ਕੰਮਕਾਰ ਕਰਦੇ ਹਾਂ, ਰੋਜ਼ ਕਰਦੇ ਹਾਂ, ਆਤਮਕ ਤੌਰ 'ਤੇ ਜੇ ਆਪਾਂ ਉੱਚੇ ਉੱਠਣੇ। ਦਰਅਸਲ ਜਿਹਨੂੰ ਵਾਹਿਗੁਰੂ ਜੀ ਦੇ ਦਰਸ਼ਨ ਕਿਹਾ ਹੈ, ਵਾਹਿਗੁਰੂ ਜੀ ਦਾ ਕੋਈ ਰੰਗ ਨਹੀਂ ਹੈ, ਰੂਪ ਨਹੀਂ ਹੈ, ਆਕਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ 'ਤੇ ਪ੍ਰਭ ਭਿੰਨ। ਵਾਹਿਗੁਰੂ ਜੀ ਤਿੰਨਾਂ ਗੁਣਾਂ ਤੋਂ ਭਿੰਨ ਨੇ। ਹੁਣ ਉਸ ਵਾਹਿਗੁਰੂ ਜੀ ਦੇ ਦਰਸ਼ਨ ਹੈ ਕੀ ਨੇ? ਜਿੰਨਾ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਕਰਕੇ ਅਸੀਂ ਤ੍ਰਿਪਤ ਹੋ ਜਾਣਾ, ਰੱਜ ਜਾਣਾ, ਉਹ ਦਰਸ਼ਨ ਹੈ ਕੀ ਨੇ? ਦਰਅਸਲ ਜਦੋਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ, ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਪਰਮਾਤਮਾ ਦੇ ਗੁਣ ਸਾਡੇ ਅੰਦਰ ਜਦੋਂ ਆਉਂਦੇ ਜਾਣਗੇ, ਉਹ ਗੁਣ ਹੀ ਵਾਹਿਗੁਰੂ ਜੀ ਦੇ ਦੀਦਾਰ ਨੇ। ਇਵੇਂ ਕਹਿ ਲਓ ਕਿ ਵਾਹਿਗੁਰੂ ਨਿਰਭਉ ਹੈ, ਨਿਰਵੈਰ ਹੈ। ਉਸ ਨਿਰਵੈਰ ਨੂੰ ਸਿਮਰਦਿਆਂ ਸਿਮਰਦਿਆਂ ਜਦੋਂ ਅਸੀਂ ਨਿਰਵੈਰ ਹੋ ਜਾਵਾਂਗੇ, ਇਹ ਹੈ ਵਾਹਿਗੁਰੂ ਜੀ ਦੇ ਦਰਸ਼ਨ। ਜਦੋਂ ਅੰਦਰੋਂ ਨਿਰਭਉ ਹੋ ਜਾਵਾਂਗੇ, ਇਹ ਹੈ ਵਾਹਿਗੁਰੂ ਜੀ ਦੇ ਦਰਸ਼ਨ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਕਿ ਸੋਏ ਸੁੜੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ। ਜਦੋਂ ਮੈਂ ਵਾਹਿਗੁਰੂ ਜੀ ਦੀ ਸੋਭਾ ਸੁਣਦਾ ਹਾਂ, ਜਦੋਂ ਮੈਂ ਵਾਹਿਗੁਰੂ ਜੀ ਦੀ ਕੀਰਤੀ ਕਰਦਾ ਹਾਂ, ਸੁਣਦਾ ਹਾਂ, ਉਦੋਂ ਮੇਰਾ ਮਨ ਤਨ ਮੌਲ ਜਾਂਦਾ, ਖਿੜ ਜਾਂਦਾ। ਵਾਹਿਗੁਰੂ ਜੀ ਦਾ ਜਸ ਸੁਣ ਕੇ ਮੈਨੂੰ ਖੇੜਾ ਮਿਲਦਾ, ਨਾਮ ਜਪੰਦੜੀ ਲਾਲੀ। ਉਹ ਵਾਹਿਗੁਰੂ ਜੀ ਦੇ ਗੁਣ ਸੁਣ ਕੇ ਜਦੋਂ ਮੈਂ ਉਹਦਾ ਸਿਮਰਨ ਕਰਦਾ, ਉਹਦੇ ਪਿਆਰ 'ਚ ਜੁੜਦਾ ਹਾਂ, ਉਦੋਂ ਮੇਰੇ ਅੰਦਰ ਉਹਦਾ ਰੰਗ ਪੈਦਾ ਹੋ ਜਾਂਦਾ, ਹੋਰ ਉਮਾ, ਹੋਰ ਚਾਹ ਪੈਦਾ ਹੋ ਜਾਂਦਾ, ਪੰਧ ਜਲੰਦਰੀ ਮੇਰਾ ਅੰਦਰ ਠੰਡਾ। ਜਿਸ ਵਾਹਿਗੁਰੂ ਜੀ ਦੀ ਸੋਭਾ ਸੁਣੀ, ਜਿਸ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਜਦੋਂ ਮੈਂ ਉਸ ਵਾਹਿਗੁਰੂ ਜੀ ਦੇ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੰਦਾ, ਚਰਨ ਚਲੋ ਮਾਰੋ ਗੋਬਿੰਦ, ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੰਦਾ। ਮਾਰਗ 'ਤੇ ਚੱਲਣ ਦਾ ਅਰਥ ਇਹ ਹੈ ਕਿ ਜੋ ਕੰਮ ਵਾਹਿਗੁਰੂ ਜੀ ਕਰਦੇ ਉਹੋ ਜਿਹੇ ਕਰਨੇ ਸ਼ੁਰੂ ਕਰ ਦੇਣੇ। ਵਾਹਿਗੁਰੂ ਸਰਬੱਤ ਦਾ ਭਲਾ ਕਰਦੇ ਨੇ, ਦੂਜਿਆਂ ਦਾ ਭਲਾ ਕਰਨਾ ਸ਼ੁਰੂ ਕਰ ਦੇਣਾ। ਵਾਹਿਗੁਰੂ ਕਿਸੇ ਦਾ ਬੁਰਾ ਨਹੀਂ ਕਰਦੇ, ਕਿਸੇ ਦਾ ਬੁਰਾ ਨਹੀਂ ਕਰਨਾ। ਵਾਹਿਗੁਰੂ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਇਹ ਹੈ ਵਾਹਿਗੁਰੂ ਜੀ ਦੇ ਮਾਰਗ 'ਤੇ ਚੱਲਣਾ। ਜਦੋਂ ਤੁਸੀਂ ਵਾਹਿਗੁਰੂ ਜੀ ਦੇ ਮਾਰਗ 'ਤੇ ਚੱਲੋਗੇ, ਕਦੀ ਕਿਸੇ ਦਾ ਬੁਰਾ ਨਹੀਂ ਕਰੋਗੇ, ਕਦੀ ਕਿਸੇ ਨਾਲ ਵੈਰ ਨਹੀਂ ਕਰੋਗੇ, ਕਦੀ ਕਿਸੇ ਦਾ ਹੱਕ ਨਹੀਂ ਮਾਰੋਗੇ, ਕਿਸੇ ਨਾਲ ਬੇਈਮਾਨੀ ਨਹੀਂ ਕਰੋਗੇ, ਕਿਸੇ ਨਾਲ ਝੂਠ ਨਹੀਂ ਕਰੋਗੇ। ਇਹ ਹੈ ਵਾਹਿਗੁਰੂ ਜੀ ਦੇ ਮਾਰਗ 'ਤੇ ਚੱਲਣਾ। ਜਦੋਂ ਤੁਸੀਂ ਵਾਹਿਗੁਰੂ ਜੀ ਦੇ ਮਾਰਗ 'ਤੇ ਚੱਲੋਗੇ, ਵਾਹਿਗੁਰੂ ਜੀ ਦੇ ਦੀਦਾਰ ਹੋ ਜਾਣਗੇ। ਵਾਹਿਗੁਰੂ ਜੀ ਦੇ ਦੀਦਾਰ ਦਾ ਅਰਥ ਹੈ ਕਿ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰਕੇ ਉਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਰੀ ਦੇ ਦਰਸ਼ਨਾਂ ਦੇ ਸੁੱਖ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਤੋਂ ਬਿਨਾਂ ਜ਼ਿੰਦਗੀ ਅੰਦਰ ਆਨੰਦ ਨਹੀਂ ਹੈ, ਉਹਨਾਂ ਤੋਂ ਬਿਨਾਂ ਜ਼ਿੰਦਗੀ ਦੇ ਅੰਦਰ ਸ਼ਾਂਤੀ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਮੇਰੇ ਹਰ ਪ੍ਰੀਤਮ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਜਿੱਥੇ ਗੁਰੂ ਰਾਮਦਾਸ ਜੀ ਕਹਿੰਦੇ ਕਿ ਮੇਰੇ ਮਨ ਅੰਦਰ ਵਾਹਿਗੁਰੂ ਜੀ ਦੇ ਪਿਆਰ ਦਾ ਤੀਰ ਲੱਗ ਗਿਆ, ਉੱਥੇ ਦਰਸ਼ਨ ਸ਼ਾਂਤ ਸਰੀਰ ਦੀ ਗੱਲ ਕੀਤੀ, ਵਾਹਿਗੁਰੂ ਜੀ ਦੇ ਦੀਦਾਰ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਆਨੰਦ ਮਿਲਦਾ, ਸੁੱਖ ਮਿਲਦਾ, ਉਸ ਸੁੱਖ ਦੀ ਗੱਲ ਕਰਦੇ ਹਾਂ। ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਜੀ ਦੇ ਦਰ ਤੋਂ ਜਿੱਥੇ ਉਹ ਸੁੱਖ ਦੀ ਜਾਚਨਾ ਕਰਦੇ ਨੇ, ਸਾਨੂੰ ਸੰਸਾਰੀ ਜੀਵਨ ਨੂੰ ਇਹ ਗਿਆਨ ਦੇ ਰਹੇ ਨੇ ਕਿ ਆਪਾਂ ਜ਼ਿੰਦਗੀ ਦੇ ਅੰਦਰ ਸੁੱਖ ਮੰਨਣਾ ਕਿਵੇਂ ਹੈ, ਸੁੱਖ ਹੈ ਕੀ ਹੈ, ਉਹ ਵਾਹਿਗੁਰੂ ਜੀ ਦੇ ਦੀਦਾਰ ਹੋ ਕਿਵੇਂ ਸਕਦੇ ਨੇ। ਆਓ ਆਪਾਂ ਮਿਲ ਕੇ ਗੁਰੂ ਸਾਹਿਬ ਜੀ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹਾਂ, ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ, ਮੇਰੇ ਸਾਹਾ दर्शन सुख होए।
गुरु रामदास जी महाराज चौथे सतगुरु जी दे ए पावन बचन जो तनासरी राग विचों आप जी सरवण कर रहे हो, गुरु ग्रंथ साहिब जी महाराज दे पावन अंक 670 ते ए सुभाहेमान हन। गुरुदेव उस वाहिगुरु जी नूं संबोधन करके कहिंदे, मेरे शाह, हे मेरे प्यारे, हे मेरे वाहिगुरु जी, मैं हर दर्शन सुख होए, मैनू हरी जी अपने दर्शनों का सुख बख्शिश करो, मैनू यह सुख मिलता है जिंदगी के अंदर। जिथे वाहिगुरु जी के दर्शनों चो सुख मिलता है, आनंद मिलता है, उत्थे गुरदेव जाचना करे, वाहिगुरु जी मैनू तुहाडे दर्शनों का सुख मिल जाए, तुहाडे दर्शनों का सुभाग प्राप्त हो जाए।
अमरी बेदन तू जानता सा, अवर क्या जाना कोए।
हे मेरे प्यारे वाहिगुरु जी, जो मेरे मन की बेदन है, पीड़ा है, जो अवस्था है जो मेरे मन की, उन्हों तुसी चंगी तरह जानते हो। तुहाडे तो बिना मेरे मन की पीड़ा नूं होर कोई नहीं जान सकता। जो साडे अंदर एक वैकम है, जो साडे अंदर एक चिंता है, खलाह है ना, उन्हों केवल परमात्मा पूरियां कर सकता है। वो किसे दुनियावी धन नाल, वो किसे मनुख की तसली नाल, जां वो किसे दुनिया के पदार्थ नाल पूरा नहीं होना। गुरु साहब जी ने एक पावन बचन कहा है, जी की एक है ही पै मानी, अवर जतन कर रहे बो तेरे तिन तिल नहीं कीमत जानी। साडी जीवन की जिहड़ी फरियाद है ना, वो केवल परमात्मा कोल सुनी जानी है। परमात्मा साडी पीड़ा नूं दूर कर सकदा है। ये धन ते गुजरान है, धन दे नाल घर बन सकदा है, धन दे नाल कपड़े खरीदे जा सकदे ने, रोटी पानी लिया जा सकदा है। जेकर तुसीं को धन दे नाल साडी पीड़ा मिट जे, कदी नहीं मिटेगी। साडे मन की जो पीड़ा है, वह केवल परमात्मा दूर कर सकदा है। सतगुरु जी कहिंदे, जी की एक है ही पै मानी, अवर जतन कर रहे बहु तेरे तिन तिल नहीं कीमत जानी। दुनिया के लोग बड़े जतन कर रहे ने, कोई सोचता कि तप कीतिया मन की शांति मिल जी, बड़े तप कर रहे हैं। कोई सोचता भुखे रहा, जां पुठे लटकिया, जां तीर्थां ते फिरिया, जां होर अनेक तरह के कर्म कीतिया मन नूं शांति मिल जाएगी। पर जिधर नजर मार लो, हर कोई बेचैन ही तुरिया फिरदे। गुरु बाबा जी कहिंदे, साडे जीवन की जिहड़ी ये बेदन है, फरियाद है, केवल परमात्मा जानदा है। परमात्मा तो बिना यह साडी पीड़ा दूर नहीं होनी, जिन्ने मर्जी आपां जतन कर लीए। इस करके गुरु रामदास जी महाराज कहिंदे, हे वाहिगुरु जी, साडे मन की जो पीड़ है, जो दुख है, जो बिरथा है, जो वेदन है, उन्हों केवल तुसी जानदे हो, केवल तुसी दूर कर सकदे हो। होर कोई दुनिया के मनुख की जान सकते हैं, कोई मनुख इस अवस्था नूं समझ नहीं सकता, वो साडी पीड़ा नूं दूर नहीं कर सकता।
रहाओ साचा साहिब सच तू मेरे साहा, तेरा किया सच सब होए।
हुण वाहिगुरु जी दे दर्शनां दा सुख मिलदा किवें है? वाहिगुरु जी दे दर्शनां दे सुख नूं प्राप्त करन दी जुगत भी सतगुरु जी नाल नाल दस रहे ने। पहली गल है कि मनुख नूं गुरु कोल आके ये समझ पै जाए कि धरती अंदर जो कुछ हो रहा है ना, ये परमात्मा का कीता हो रहा है। ये परमात्मा की बनाई हुई धरती है, सारे जीव परमात्मा के बनाए ने, यह हुक्म परमात्मा का वरत रहा है। गुरु रामदास जी महाराज कहिंदे, वाहिगुरु जी, ओ साचा साहिब सच तू मेरे साहा। हे मेरे प्यारे वाहिगुरु जी, केवल तुसी ही सदा कायम रहण वाले हो, तुहाडे तो बिना होर कोई चीज़ इस दुनिया से सच्ची नहीं है, सब कुछ बिनस जाण वाला है। सतगुरु जी का वचन के दृष्टमान है सगल मथेना, दुनिया की हर चीज मिथ्या है, नासवंत है। ये वाहिगुरु जी, सदा कायम रहने वाले तुसी हो, या जिहड़ा जगत है ने तुहाडा बनाया होया। ये वाहिगुरु जी के दर्शनों की जुगत है कि सानू वाहिगुरु जी की वडियाई का पता लगे, वाहिगुरु जी ते प्रतीत आ जाए कि हुक्म वाहिगुरु जी का चलता है। कोई बंदा लख वारी जतन करता रहे, भावें वह धार्मिक जतन करता रहे, जे उन्हूं यह नहीं पता कि जगत नूं परमात्मा चला रहे हो, वाहिगुरु जी की दीदार किवें करेगा। पहला मनुख के मन च प्रतीत होनी चाहिए है। भट्टा ने गुरु रामदास जी की कीर्ति करदे एक बड़ा प्यारा बचन किया कि प्रतीत ही आई जिन जन को तिन को पदवी उच पई, तज माया मोह लोभ अर लालच काम क्रोध की बिरथा गई, अवलोकिया ब्रह्म भ्रम सब छुटकिया, दिव दृष्ट कारण करण। जदों किसी मनुख नूं प्रतीत आ जाए ਉਦੋਂ ਹੀ ਪਰਮਾਤਮਾ ਦੇ ਦੀਦਾਰ ਕਰ ਸਕਦਾ। ਜਿੰਨਾ ਚਿਰ ਪ੍ਰਤੀਤ ਨਹੀਂ ਹੈ ਨਾ, ਮਾਫ ਕਰਨਾ, ਮੁੱਖ ਤੋਂ ਭਾਵੇਂ ਰੱਬ ਨੂੰ ਬਥੇਰਾ ਯਾਦ ਕਰਦਾ। ਗੁਰੂ ਸਾਹਿਬ ਜੀ ਦਾ ਬਚਨ ਹੈ, ਕੋਈ ਗਾਵੇ ਰਾਗੀ ਨਾਦੀ ਬੇਦੀ ਪਉ ਭਾਂਤ ਕਰਨੀ, ਹਰ ਹਰ ਪੀਜੇ ਰਾਮ ਰਾਜੇ। ਜਿਨ੍ਹਾਂ ਅੰਦਰ ਕਵਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੇ। ਅੰਦਰ ਕਵਟ ਹੈ, ਅੰਦਰ ਪ੍ਰਤੀਤ ਨਹੀਂ ਹੈ, ਜੋ ਮਰਜ਼ੀ ਕਰੀ ਜਾਓ। ਮੱਥਾ ਟੇਕਣਾ ਕਿੰਨਾ ਮਹਾਨ ਕਰਮ ਹੈ, ਭਾਗਾਂ ਵਾਲਿਆਂ ਨੂੰ ਗੁਰੂ ਦੇ ਦਰ ਤੇ ਆ ਕੇ ਝੁਕਣ ਦਾ ਸੁਭਾਗ ਪ੍ਰਾਪਤ ਹੁੰਦਾ। ਪਰ ਸਤਿਗੁਰੂ ਜੀ ਨੇ ਕਿਹਾ, ਜੇ ਪ੍ਰਤੀਤ ਨਹੀਂ ਹੈ ਫਿਰ ਸੀਸ ਨਵਾਏ ਕਿਆ ਥੀ ਹੈ, ਜਾਂ ਰਿਹਾ ਕਸੁਦੇ ਜਾਏ ਸਿਰ ਝੁਕਾਉਣ ਨਾਲ ਕੀ ਹੋ ਜਾਏਗਾ। ਤੀਰਥਾਂ ਤੇ ਜਾਣਾ ਕੋਈ ਮਾੜਾ ਕਰਮ ਨਹੀਂ ਹੈ, ਪਰ ਮਨ ਵਿੱਚ ਖੋਟ ਹੈ, ਇੱਕ ਭਉ ਲੱਥੀ ਨਾਤਿਆਂ ਦੋਏ ਪਾ ਚੜੀਏ ਸੋਰ। ਤੀਰਥਾਂ ਤੇ ਜਾਣ ਦਾ ਅਰਸ ਹੀ ਉੱਥੋਂ ਆਪਾਂ ਕੋਈ ਚੰਗਿਆਈਆਂ ਸਿੱਖੀਏ। ਤੀਰਥਾਂ ਤੇ ਜਾਣ ਦਾ ਕਦਾਚੀ ਤੇ ਤਰਸ ਨਹੀਂ ਹੈ ਕਿ ਕਿਤੇ ਨਾਤਿਆਂ ਹੀ ਗੱਲ ਬਣ ਜਾਏਗੀ। ਨਹਾਉਣ ਦੇ ਨਾਲ ਨਾਲ ਮਨ ਨੂੰ ਬਾਣੀ ਦੇ ਨਾਲ ਧੋਣਾ। ਜੇ ਮਨ ਨੂੰ ਬਾਣੀ ਦੇ ਨਾਲ ਨਾ ਧੋਇਆ ਤੇ ਜਿੰਨਾ ਮਰਜ਼ੀ ਇਸ਼ਨਾਨ ਕਰੀ ਜੋ ਕੀ ਹੋਏਗਾ, ਜਿੱਥੇ ਮਰਜ਼ੀ ਕਰ ਲਓ। ਭਗਤਾਂ ਨੇ ਇਸੇ ਗੱਲ ਦਾ ਤੇ ਖੰਡਨ ਕੀਤਾ ਕਿ ਕਿਆ ਕਾਂਸੀ ਕਿਆ ਉਖਰ ਮਗਰ ਜੋ ਰਾਮ ਹਿਰਦੇ ਨਾ ਹੋਈ। ਜਿੰਨਾ ਮਰਜ਼ੀ ਕੋ ਪਵਿੱਤਰ ਸਥਾਨ ਹੋਏ, ਜੇ ਤੁਹਾਡੇ ਹਿਰਦੇ ਚ ਪਰਮਾਤਮਾ ਦਾ ਪਿਆਰ ਨਹੀਂ ਹੈ ਤੇ ਤੁਸੀਂ ਉਸ ਸਥਾਨ ਤੇ ਬੈਠ ਕੇ ਕਿਵੇਂ ਮੁਕਤ ਹੋ ਜਾਓਗੇ, ਕਿਵੇਂ ਸੁਖੀ ਹੋ ਜਾਓਗੇ। ਇਸ ਕਰਕੇ ਸਭ ਤੋਂ ਪਹਿਲੀ ਲੋੜ ਹੈ ਕਿ ਮਨ ਵਿੱਚ ਪ੍ਰਤੀਤ ਆ ਜਾਏ। ਇਹ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਜੁਗ ਦੱਸ ਰਹੇ ਨੇ। ਕਹਿਣ ਲੱਗੇ, ਵਾਹਿਗੁਰੂ ਜੀ ਤੁਸੀਂ ਸਦਾ ਕਾਇਮ ਰਹਿਣ ਵਾਲੇ ਹੋ, ਆ ਜੋ ਕੁਝ ਹੈ ਤੁਹਾਡਾ ਹੀ ਬਣਾਇਆ ਹੋਇਆ, ਤੁਹਾਡਾ ਹੀ ਕੀਤਾ ਹੋਇਆ, ਔਰ ਸਾਰੇ ਥਾਵਾਂ ਤੇ ਤੁਹਾਡਾ ਹੁਕਮ ਚੱਲ ਰਿਹਾ ਹੈ।
ਝੂਠਾ ਕਿਸ ਕਉ ਆਖੀਐ ਸਾਹ, ਦੂਜਾ ਨਾਹੀ ਕੋਏ।
ਜਦੋਂ ਸਾਰਿਆਂ ਵਿੱਚ ਪਰਮਾਤਮਾ ਬੈਠਾ ਹੈ, ਜਦੋਂ ਸਾਰਿਆਂ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਫਿਰ ਆਪਾਂ ਝੂਠਾ ਕਿਹਨੂੰ ਕਹੀਏ। ਦੇਖੋ, ਇੱਕ ਅਵਸਥਾ ਬਣਦੀ ਮਨੁੱਖ ਦੀ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ, ਜਿੱਥੇ ਪਹੁੰਚ ਕੇ ਪਤਾ ਕੀ ਕਹਿੰਦਾ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਜੇ ਕੋਈ ਰੱਬ ਦੇ ਪਿਆਰਿਆਂ ਨੂੰ ਮਾੜਾ ਕਹੇ, ਉਹਨਾਂ ਦੀ ਨਿੰਦਾ ਕਰੇ, ਤੇ ਰੱਬ ਦਾ ਪਿਆਰਾ ਕੋਈ ਗੁੱਸੇ 'ਚ ਨਹੀਂ ਆ ਜਾਂਦਾ ਕਿ ਇਹਨੂੰ ਮਾਰ ਦਿਓ, ਉਹਨੂੰ ਸ਼ਰਾਬ ਦੇ ਦਿਓ। ਰੱਬ ਦਾ ਪਿਆਰਾ ਆਪਣੇ ਅੰਦਰਲੇ ਸੁੱਖ ਨੂੰ ਗਵਾਚਣ ਨਹੀਂ ਦਿੰਦਾ। ਰੱਬ ਦਾ ਪਿਆਰਾ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਰਹਿੰਦਾ ਹੈ, ਤੇ ਰੱਬ ਦੇ ਪਿਆਰੇ ਨੂੰ ਇਹ ਯਕੀਨ ਹੈ ਕਿ ਜਿਹੜਾ ਨਿੰਦਿਆ ਕਰ ਰਿਹਾ ਹੈ ਨਾ, ਉਹਦੇ ਵਿੱਚ ਵੀ ਪਰਮਾਤਮਾ ਬੈਠਾ ਹੋਇਆ। ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਉਹਨੂੰ ਇਹ ਨਿੰਦਾ ਕਰਨ ਦੀ ਮਤ ਵੀ ਪਰਮਾਤਮਾ ਨੇ ਦਿੱਤੀ ਹੈ, ਆਪ ਹੀ ਉਹਦੇ 'ਚ ਬੈਠ ਕੇ ਬੋਲ ਰਹੇ ਹੈ। ਜਪਜੀ ਸਾਹਿਬ ਜੀ ਦਾ ਆਪਾਂ ਪਾਠ ਕਰਦੇ ਹਾਂ। ਇੱਕ ਸਚਿਆਰ ਪੁਰਖ ਦੀ ਘਾੜਤ ਘੜਨ ਦੀ ਗੱਲ ਸਤਿਗੁਰੂ ਜੀ ਨੇ ਕੀਤੀ। ਆਰੰਭ ਸਵਾਲ ਸੀ, ਕਿਵ ਸਚਿਆਰਾਂ ਹੋਈ ਹੈ, ਕਿਵ ਕੂੜ ਹੈ ਟੁੱਟੇ ਪਾਲ, ਆਪਾਂ ਸਚਿਆਰ ਕਿਵੇਂ ਬਣ ਸਕਦੇ ਹਾਂ। ਸਚਿਆਰ ਬਣਨ ਦੀ ਗੱਲ ਕਰਦਿਆਂ ਸਤਿਗੁਰੂ ਜੀ ਨੇ ਇੱਕ ਤਾਂ ਤੇ ਗੱਲ ਕਹੀ ਹੈ ਕਿ ਸਾਨੂੰ ਉਹਦੀ ਰਜ਼ਾ 'ਚ ਆਉਣਾ ਪਏਗਾ, ਉਹਦੇ ਪਾਣੀ 'ਚ ਆਉਣਾ ਪਏਗਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਉਹਦੇ ਪਾਣੀ ਦੀ ਗੱਲ ਕਰਦੇ ਹਾਂ, ਸਤਿਗੁਰੂ ਜੀ ਨੇ ਇਸ ਸਮੁੱਚੇ ਜਗਤ ਦੀ ਗੱਲ ਕੀਤੀ ਹੈ। ਕਹਿਣਗੇ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗਵੰਦ ਰਹੇ ਉਦਾਸ। ਅਸੰਖਾਂ ਜਪ ਤਪ ਕਰਨ ਵਾਲੇ ਨੇ, ਅਸੰਖਾਂ ਧਰਮ ਕਰਮ ਕਰਨ ਵਾਲੇ ਨੇ। ਤੇ ਸਤਿਗੁਰੂ ਜੀ ਇਹਨਾਂ ਅਸੰਖਾਂ ਚੰਗੇ ਲੋਕਾਂ ਦੀ ਗੱਲ ਕਰਕੇ ਕਹਿੰਦੇ, ਜੋ ਤੁਧ ਭਾਵੈ ਸਾਈ ਭਲੀਕਾਰ। ਵਾਹਿਗੁਰੂ ਜੀ ਤੁਹਾਡੇ ਬਣਾਏ ਨੇ, ਇਹ ਤੁਹਾਡੇ ਹੁਕਮ ਅਨੁਸਾਰ ਕੰਮ ਕਰ ਰਹੇ ਨੇ, ਭਲੀ ਗੱਲ ਹੈ। ਇਹਦੇ ਨਾਲ ਇੱਕ ਗੱਲ ਹੋਰ ਚੇਤੇ ਕਰਾਈ ਕਿ ਜਪ ਤਪ ਕਰਨ ਵਾਲੇ ਰੱਬ ਦੇ ਬਣਾਏ ਨੇ, ਉਹਦੇ ਹੁਕਮ 'ਚ ਨੇ। ਉੱਥੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਅਸੰਖ ਹੀ ਮਾੜੇ ਕੰਮ ਕਰਨ ਵਾਲੇ ਨੇ। ਨਾਲ ਫਿਰ ਕਹਿਤਾ, ਜੋ ਤੁਧ ਭਾਵੈ ਸਾਈ ਭਲੀਕਾਰ। ਵਾਹਿਗੁਰੂ ਜੀ ਇਹ ਤੁਹਾਡੇ ਹੁਕਮ 'ਚ ਹੀ ਸਾਰਾ ਕੰਮ ਚੱਲ ਰਿਹਾ। ਜੇ ਸੱਚ ਬੋਲਣ ਵਾਲੇ ਹੁਕਮ 'ਚ ਨੇ, ਝੂਠ ਬੋਲਣ ਵਾਲੇ ਵੀ ਹੁਕਮ 'ਚ ਨੇ। ਝੂਠਾ ਕਿਸ ਕੋ ਆਖੀਏ ਪਿਆਰੇ, ਜਿਹਨੂੰ ਇਹ ਪਤਾ ਲੱਗ ਜਾਂਦਾ ਕਿ ਸਾਰੇ ਥਾਵਾਂ 'ਤੇ ਪਰਮਾਤਮਾ, ਉਹ ਫਿਰ ਇਹ ਨਹੀਂ ਕਹਿੰਦਾ ਕਿ ਫਲਾਣੇ ਬੰਦੇ ਨੇ ਝੂਠ ਬੋਲਿਆ। ਗੁਰਬਾਣੀ ਦਾ ਇੱਕ ਵਚਨ ਹੈ ਕਿ ਮਨੁੱਖ ਦੀ ਜਿਹੋ ਜਿਹੀ ਆਪਣੀ ਅਵਸਥਾ ਹੁੰਦੀ ਹੈ, ਉਹ ਜਿਹਾ ਉਹ ਦੂਸਰੇ ਨੂੰ ਗਿਣਦਾ। ਜਿਹੜਾ ਆਪ ਝੂਠਾ ਹੋਵੇ ਦੂਜੇ ਨੂੰ ਕਹੇਗਾ ਜੀ ਬੜਾ ਝੂਠ ਬੋਲਦਾ, ਜਿਹੜਾ ਆਪ ਬੁਰਾ ਹੋਏ ਦੂਜਿਆਂ ਨੂੰ ਬੁਰਾ ਗਿਣੀ ਜਾਏਗਾ, ਜਿਹਦੇ ਅੰਦਰ ਵੈਰ ਹੋਏ ਦੂਜਿਆਂ ਨੂੰ ਵੈਰੀ ਗਿਣ ਲੈਂਦਾ। ਜੋ ਕੁਝ ਤੁਹਾਡੇ ਅੰਦਰ ਹੈ ਉਹੀ ਕੁਝ ਤੁਹਾਨੂੰ ਬਾਹਰ ਨਜ਼ਰ ਆਏਗਾ। ਰੱਬ ਦਾ ਪਿਆਰਾ ਕਹਿੰਦਾ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਜਦੋਂ ਪਰਮਾਤਮਾ ਤੋਂ ਬਿਨਾਂ ਹੈ ਹੀ ਕੋਈ ਨਹੀਂ, ਤੇ ਆਪਾਂ ਮਾੜਾ ਕਿਹਨੂੰ ਕਹੀਏ। ਕੀ ਕਹੀਏ, ਪਰਮਾਤਮਾ ਝੂਠ ਬੋਲਦਾ? ਕੀ ਕਹੀਏ, ਪਰਮਾਤਮਾ ਸਾਡਾ ਬੁਰਾ ਕਰ ਰਿਹਾ? ਕੀ ਕਹੀਏ, ਪਰਮਾਤਮਾ ਸਾਡਾ ਵੈਰੀ ਹੈ? ਆਪਾਂ ਭਾਈ ਕਨ੍ਹਈਆ ਜੀ ਦੀ ਕਥਾ ਪੜ੍ਹਦੇ ਹਾਂ। ਮੈਦਾਨੇ ਜੰਗ 'ਚ ਪਾਣੀ ਪਿਆਉਂਦੇ ਆ, ਸਾਰਿਆਂ ਨੂੰ ਪਾਣੀ ਪਿਆਈ ਜਾਂਦੇ। ਸਤਿਗੁਰੂ ਜੀ ਕੋਲ ਖਬਰ ਪਹੁੰਚ ਗਈ। ਸਤਿਗੁਰੂ ਜੀ ਨੇ ਪੁੱਛਿਆ, ਪੁਰਖਾ ਤੇਰੇ ਵਿਰੁੱਧ ਇੱਕ ਰਿਪੋਰਟ ਆਈ ਹੈ, ਤੂੰ ਵੈਰੀਆਂ ਨਾਲ ਰਲ ਗਿਆ। ਭਾਈ ਕਨ੍ਹਈਆ ਜੀ ਕਹਿਣਗੇ, ਮਹਾਰਾਜ ਤੁਹਾਡੇ ਕੋਲ ਆ ਕੇ ਤੇ ਇੱਕੋ ਸਬਕ ਸਿੱਖਿਆ, ਨਾ ਕੋ ਵੈਰੀ नहीं बिगाना सगल संघ हमको बनाई। मैं तो किसी वैरी नू पानी नहीं पियाया। महाराज जी जिथे देखदा मैनू तुहाडा ही रूप नजर आउंदा। इह एक अवस्था है ब्रह्म ज्ञानी दी। जिस वेले इस अवस्था च प्रतीत वाली अवस्था ते पहुंच जांदा बंदा, फिर यह गल कहिंदा वाहिगुरु जी झूठा किसनू आखीए, किनू कहीए माड़ा है, किनू कहीए झूठा है, क्योंकि सारिआं दे विच तुसीं वरतदे हो, तुहाडे तों बिना होर कोई है ही नहीं है।
सभना विच तू वरतदा साह, सब तुझे त्याव हे दिन रात।
हे वाहिगुरु जी सारिआं दे विच तुसीं वरतदे हो, हर मनुख दे अंदर परमात्मा बैठा होया। यह साडी अवस्था नहीं अजे बनी देखण दी, क्योंकि साडे अंदर वैर है ते सानू वैर ही नजर आएगा। असी ते लोकां नू ते इहो जिहा देखना सी, असी रब नू वी इहो जिहा मन लिया। जिहो जे असी आप आ ना, असी रब अपने वर्गा सोच लिया। जदों असी कहिंदे रब नाराज़ हो जांदा है, क्योंकि असी नाराज़ हो जांदे, सानू पता लगदा कि रब वी नाराज़ हो जांदा। असी सोचते रब गुस्से च आ जांदा, असी गुस्से च आउंदे, सानू रब वी गुस्से च आउंदा लगदा। असी सोचते हाँ जी आपां भुख लगती, सोचने रब नू वी भुख लगती होएगी, रब नू वी ठंड लगती होगी। हर मनुख ने रब अपने वर्गा ही मिथिया होया, पर रब साडे वर्गा नहीं। असी रब की बंदगी करके रब वर्गे बनना सी, पर असी रब नू अपने वर्गे बना लिया, अपने वर्गे समझ लिया। साहब श्री गुरु ग्रंथ साहब जी कहिंदे ने कि वाहिगुरु जी तुसी सारिआं दे विच वरतदे हो। जदों आपां देखदे सारिआं च वरतदा परमात्मा, दरअसल साडे कोल ओह दृष्टि नहीं है कि आपां उस परमात्मा की जोत नू देख सकीए। देखो एक दृष्टि हुंदी है मनुख की, दृष्टि आपां देखदे बीबियां भैणां जदों किचन विच चौंके च काम करदियां ने, उह सब्जी का रंग देख के कह देणगे कि बन गई है। रंग देख के उन्हां दी एक दृष्टि है। कारीगर जिहड़ा है ना, किसी मोटर गड्डी की आवाज़ सुन के दस देगा इहदे च की नुक्स है, की इहदे च फाल्ट है। डाक्टर तुहाडा मत्था देख के जां तुहाडी नब्ज देख के दस देगा तुहाडा रोग की है। इह सियाणे डाक्टर की गल है। बिल्कुल इदां जिहड़े रब दे प्यारे ने, उन्हां दी एक दृष्टि बनती है कि उन्हां नूं सारिआं चों फिर परमात्मा ही नजर आउंदा, होर कोई नहीं नजर आउंदा। उन्हां नूं को मंदा कहे, माड़ा कहे, बुरा कहे। सरमध फकीर की कथा पढ़ते हाँ, जलाद उन्हां नूं कतल करन आ रहा है, अगों मिश्री लैके कहणगे मूँह खोल तेरे मूँह च पावां। जलाद कहिंदा मैनूं जाणदा नहीं। कहिंदा मैं जाणदा, तू भावें जलाद बन के आ, कुछ बन के आ, तैनूं मैं लभ ही लैणा। एक दृष्टि है। सतगुरु जी कहिंदे कि जदों मनुख दे मन च प्रतीत आ जाए, फिर वह देखदा कि सभना विच तू वरतदा मेरे साहा, सब तुझे त्यावें दिन रात। वाहिगुरु जी सारिया च तुसी वरतदे हो, सारी दुनिया तुहानू याद कर रही है। गावन तो दिनों पौन पानी बेसंतर गावे राजा त्रम द्वारे। यह सारा जगत जेड़ा ना परमात्मा दे आसरे ते टिके है, परमात्मा दे जाद जुड़िया है।
सब तुझ ही थाव मंग दे मेरे साह, तू सबना करहे एक दात।
वाहिगुरु जी सारे तुहाडे ही दर तो मंगदे ने, केवल तुसी ही सारिआं नूं दातां देण वाले हो। वाहिगुरु तो बिना मनुख दा कोई दाता नहीं है। आपां गुरु का एक बचन रोज बणते पढ़दे, गुरा एक देह बुझाई, सभना जीआं का एक दाता, सो मैं विसर ना जाई। जगत भिखारी फिरत है सब को दाता राम। सारिआं नूं रिजक देण वाला, सारिआं दी प्रतिपालना करन वाला केवल एक परमात्मा है। अज्ञानता करके मनुख नूं भरम पैदा हो जांदा है कि सिद मैं किसी नूं कुछ दे रहा, जब कोई मनुख मैनू दे देवेगा। गुरबाणी ने सानू एक ज्ञान दिता कि बंदिया मानुख की टेक बिरथी सब जान, देवन कहो एक है भगवान। जिसकै दिया रहे अघाए, बौड़ना तृष्णा लागे आए, मारै राखै एको आ, मानुख कै किछ नाहीं आत। मनुख दे हाथ च कुछ नहीं है, सारिआं नूं दातां देण वाला वाहिगुरु जी है। सारे वाहिगुरु जी दे दर तों ही मंगदे हन।
सब को तुझ ही विच है मेरे साहा, तुझ ते बाहर कोई ना है।
ए वाहिगुरु जीओ, ये जितने संसार दे जीव ने, ये तुहाडे हुक्म विच ने, तुहाडे हुक्म तो कोई बाहर नहीं है। ये मनुख दे मन च एक ऐवें अज्ञानता करके भरम हुंदा है कि मैं बहुत कुछ कर रहा, मैं मन मर्जी कर लवांगा। दरअसल वाहिगुरु जी दे कानून नूं, वाहिगुरु जी दे सिस्टम नूं कोई चेंज नहीं कर सकिया, ना कर सकेगा। जिन्हों आपां हुक्म कहिंदे आ, हुक्म दा अर्थ है वह सिस्टम जां वह निजमावली जां वह विधान जिहदे अनुसार ये जगत चल रहे है। दुनिया का धन इकट्ठे कर लेना कोई वड्डी प्राप्ति नहीं है। देखो जिन्ना रब ने धन बनाया उन्ना ही रहना, यह कभी घटना नहीं है। अज तक वड्डे वड्डे कारू वर्गे आए, वह भी धन इत्थे छड्ड के नाल कोई नहीं लैके जांदा। मनुख नूं एक भरम सी कि मैं बड़ा धनवान हो गया, मैं बड़ी दौलत इकट्ठी कर ली है, पर जान लग्या नाल ते कुछ भी नहीं जांदा, सब कुछ इत्थे रह जांदा। मनुख ते अपना शरीर भी नहीं लिजा सकता, ये माया इन्नी रहनी है, ना ही वधनी है ते ना घटनी जिनी परमात्मा ने बना दिती है। ऐवें बंदा माया की खातर अपनी नैतिकता तो डिग के सारी जिंदगी लोगों के दिल दिखाता रहा, अपने उपर सिर ते भाव चुकी चलिया जांदा है। अपनी उपजीविका दे लई कमाई करनी चाहिए है, मनुख नूं कुछ ना कोई किरत करनी चाहिए है, पर जेकर बंदा यह कहे कि मैं दुनिया का धन कमा के बहुत वड्डा बन जावांगा, यह मनुख की अज्ञानता है। सतगुरु सच्चे पातशाह जी कहिंदे हे वाहिगुरु जी, सब कुछ तुहाडे हुक्म च है, कोई देखदे माया इकट्ठी करी चलिया जा रहा भी उहदे हुक्म च ही ने, कोई देखदे झूठ बोली जा रहे ने, कोई देखदे पाप कर्म करी जा रहे ने, क्योंकि परमात्मा ने जिहड़ी सृष्टि बनाई है बड़ी सोहणी है। किसी बाग विच आपां जांदे ना, बाग विच कई तरह के कई रंगों के फुल हुंदे ने, बाग की सुंदरता रंगा रंगों के फुलों करके ही है, और उत्थे कंडियां वाले बूटे भी होंदे ने, उत्थे फुलों वाले बूटे भी होंदे ने, उत्थे छां वाले भी होंदे ने, उत्थे फलों वाले भी होंदे ने, इहदे करके बाग की शोभ है। यह जगत भी एक बाग है, इत्थे सब वाहिगुरु जी के बनाए हुए ने, भावें कोई चंगा है, भावें कोई माड़ा है, भावें कोई बुरा है, भावें कोई भला है, ये कह लो कि वाहिगुरु जी ने आप इस जगत में बनाए ने, तो वाहिगुरु जी के हुक्म हैं ही सारे, वाहिगुरु जी के हुक्म तो बाहर कुछ नहीं है। रोज आप गुरु का एक बचन पढ़ते, हुक्मे अंदर सब को बाहर हुक्म ना कोए, नानक हुक्मे जे बुझे तो हौमें कहे ना कोए। सारा जगत वाहिगुरु जी के हुक्म अंदर है, कोई वाहिगुरु जी के हुक्म तो बाहर नहीं है। बस मनुख नू हुक्म की समझ नहीं है, गुरु को आके आप उस हुक्म नू समझने, जदों उस हुक्म की सोझी आ गई फिर बंदा कभी हंकार नहीं करेगा जी मैं बड़ा धनवान हाँ, जै मैं बड़ा विद्वान हाँ, जै मैं बड़ा वड्डा राजा, फिर हंकार नहीं करेगा। हंकार उन्ना चिर करता जिन्ना चिर हुक्म दा इसनू ज्ञान नहीं है। वाहिगुरु जी दे हुक्म दा ज्ञान उदों होएगा जदों वाहिगुरु जी दे हुक्म नू सुन लवांगे, वाहिगुरु जी दे जदों गुरु दे हुक्म नू मन लवांगे। वाहिगुरु जी दे हुक्म विच चलण दा जां वाहिगुरु जी दे हुक्म नू समझण दा सब तों वधिया तरीका सानू साडे सतगुरु जी ने दित्ता है कि गुरु दे हुक्म विच आ जाओ, गुरु के हुक्म नू समझ लो। पर बंदा गुरु के हुक्म नू नहीं सुनना चाहता, वह सोचता है कि चलो सीधा ही रब रब करके रब चले विलीन हो जाइए। इवें अज तक वो रब चले विलीन नहीं होया। परमात्मा ने एक निजम बनाया, पूरा थाट बनाया, पूरे वेखो एक समाना, इस परपंच में साचे नाम की वडियाई, मत को तरो गुमाना, सतगुर की जिसनों मत आवे, सो सतगुर माहे समाना, ए बाणी जो जियो जाने तिस अंतर रवे हर नाम। वाहिगुरु जी ने जगत की जिहड़ी बनतर है बड़ी मुकम्मल बनाई है, इहदे च कोई नुक्स नहीं कर सकता, इहदे विच एक निजम बनाया है परमात्मा ने। वो निजम यह है कि वाहिगुरु जी के नाम तो बिना सुख नहीं मिलना, तो एक निजम यह है कि नाम नाल प्यार गुरु की कृपा तो बिना नहीं बनना, नाम दे नाल प्यार गुरु की बाणी के प्यार तो बिना नहीं बनना। जे गुरबाणी नाल प्यार करोगे परमात्मा नाल ऑटोमैटिकली प्यार बन जाएगा। इवें कह लो जे तुहानू गुरु के बचन मिठे लगनगे, गुरु के बचना नाल प्यार पै गया, रब नाल आपे ही प्यार पै जाएगा। किते जाके पुछण दी लोड़ नहीं कि मन किवें टिकाउणा है जां मन नाम विच किवें जुड़े। गुरु ग्रंथ साहिब जी महाराज नूं पुछ लिया करो, गुरु ग्रंथ साहिब जी कहिंदे इह बाणी जो जियो जाणे तिस अंतर रवै हर नाम। जिहड़ा जी करके बाणी नूं जाण ले, जी करके बाणी नाल जुड़ जाए, उहदे अंदर नाम आपे ही चल पैंदा, उहदी नाम नाल आपे सांझ बन जांदी है। जिहड़ा गुरु दे हुक्म नूं समझ लेगा वह वाहिगुरु जी दे हुक्म विच आ जाएगा। जिहड़ा अजे तक गुरु दे हुक्म च ही नहीं आया, गुरु दा हुक्म नाम अंदर्थ के मैं सियाणा गुरु नालों, मैनू अकल ज्यादा गुरु नालों। जदों आपां गुरबाणी पढ़ते हाँ जां इतिहास पढ़ते हाँ, जिन्हां भी महापुरखां रब्बी प्यारियां दी बाणी गुरु ग्रंथ साहिब जी अंकित है, भावें उह बाबा कबीर साहिब जी ने, नामदेव साहिब जी ने, फरीद साहिब जी ने, जां उन्हां पूर्वले भगतां दी गल सतगुरु जी ने कीती, भगत प्रहलाद जी ने, भगत रोह जी ने, उन्हां दा इतिहास पढ़ के देखो गुरु की कृपा तो बिना कोई रब विच जुड़ नहीं सकिया। असीं अज दे जमाने दे जीव किवें गुरु तो बिना पलागे वध सकांगे? मनुख सब कुछ करन लई तैयार है पर गुरु की गल सुन लई तैयार नहीं है, गुरु की मत लैण लई तैयार नहीं है। गुरु कोल आके कहेगा महाराज जी मेरा कारोबार वड्डा हो जाए, महाराज जी धियां पुत्रां दीयां दातां दे दिओ, मैनूं धन दौलत दे दिओ, सब कुछ दे दिओ, पर कोई भागां वाला बंदा जिहड़ा कहिंदा सतगुरु जी मैनूं मत दे दिओ, मत कोई नहीं मंगदा, कहिंदा जी धन तुसीं दिओगे ते वरतांगा अपनी मत दे नाल, धियां पुत्र तुसीं दे दिओ पालांगा अपनी मत दे नाल। यही कारण है धियां पुत्र मिल जांदे ने, अपनी मत नाल पाले सुख फिर भी नहीं मिलता। जे आपां सुख लैणे ते गुरु कोलों आके आख्या करो सतगुरु जी अपनी मत भी दे दिओ, ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਸੀ, ਗੁਰ ਕੀ ਮਤ ਤੂੰ ਲੈ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਉਹ ਬੰਦੇ ਆ, ਤੂੰ ਜਿੰਨਾ ਮਰਜ਼ੀ ਸਿਆਣਾ ਹੋ ਜੇ ਤੂੰ ਫਿਰ ਵੀ ਅਣਜਾਣ ਹੀ ਹੈ, ਅਣਜਾਣ ਹੈ ਤੂੰ। ਜਿੰਨਾ ਚਿਰ ਗੁਰੂ ਕੀ ਮਤ ਨਹੀਂ ਧਾਰਨ ਕਰੇਗਾ ਤੂੰ ਅਣਜਾਣ ਹੈ, ਅਗਿਆਨੀ ਹੈ। ਇਸ ਕਰਕੇ ਗੁਰੂ ਦੀ ਮਤ ਨੇ ਸਾਨੂੰ ਪਰਮਾਤਮਾ ਵਿੱਚ ਜੋੜਨਾ ਹੈ। ਜਿਹਨੂੰ ਗੁਰੂ ਦੇ ਹੁਕਮ ਦਾ ਪਤਾ ਲੱਗ ਗਿਆ ਉਹ ਵਾਹਿਗੁਰੂ ਜੀ ਵਿੱਚ ਸਮਾ ਜਾਂਦਾ ਹੈ, ਤੇ ਉਹ ਇਹ ਗੱਲ ਕਹਿੰਦਾ ਕਿ ਵਾਹਿਗੁਰੂ ਜੀ ਉਹ ਸਾਰੀ ਦੁਨੀਆ ਤੁਹਾਡੇ ਹੁਕਮ ਵਿੱਚ ਹੈ, ਤੁਝ ਤੇ ਬਾਹਰ ਕੋਈ ਨਾ ਹੈ, ਤੁਹਾਡੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ, ਸਭ ਤੁਝ ਹੀ ਮਾਹੇ ਸਮਾਹੇ।
ਵਾਹਿਗੁਰੂ ਜੀ ਆ ਸਾਰੇ ਜੀਵ ਤੁਹਾਡੇ ਨੇ, ਉਹ ਭਾਵੇਂ ਚੰਗੇ ਨੇ ਮਾੜੇ ਨੇ ਉੱਚੇ ਨੇ ਗਰੀਬ ਨੇ ਅਮੀਰ ਨੇ ਸਭ ਤੁਹਾਡੇ ਨੇ, ਤੇ ਤੁਸੀਂ ਸਾਰਿਆਂ ਦੇ ਹੋ। ਇਹ ਨਹੀਂ ਕਿ ਜਿਹਨੇ ਰੱਬ ਨੂੰ ਯਾਦ ਕੀਤਾ ਰੱਬ ਉਹਦਾ ਹੀ ਹੈ, ਪਰਮਾਤਮਾ ਸਾਰਿਆਂ ਦਾ, ਪਰਮਾਤਮਾ ਉਹਨਾਂ ਦਾ ਵੀ ਹੈ ਜਿਹੜੇ ਉਹਨੂੰ ਨਹੀਂ ਯਾਦ ਕਰਦੇ। ਮਾਂ ਪਿਓ ਦੇ ਦੋ ਚਾਰ ਬੱਚੇ ਹੁੰਦੇ ਨੇ, ਕੋਈ ਬੱਚਾ ਬਹੁਤ ਸਿਆਣਾ ਹੁੰਦਾ ਤੇ ਕੋਈ ਬੱਚਾ ਘੱਟ ਸਿਆਣੇ ਵੀ ਹੁੰਦਾ, ਕਈ ਵਾਰੀ ਕਈ ਬੱਚੇ ਕਮਲੇ ਵੀ ਹੋ ਜਾਂਦੇ ਨੇ। ਵੱਖਰੀ ਵੱਖਰੀ ਆਪਣੀ ਸੁਰਤ ਦਾ ਪੱਧਰ ਹੁੰਦਾ, ਕੋਈ ਬਹੁਤ ਸਿਆਣਾ, ਕੋਈ ਸਿਆਣਾ ਨਹੀਂ ਹੈ, ਕੋਈ ਬੜਾ ਕਮਲਾ ਹੈ ਮੂਰਖ ਵੀ ਹੈ, ਪਰ ਮਾਂ ਪਿਓ ਤੇ ਉਹਦੇ ਵੀ ਉਹੀ ਨੇ, ਸਿਆਣੇ ਦੇ ਵੀ ਨੇ ਮਾਂ ਪਿਓ ਤੇ ਜਿਹੜਾ ਨਹੀਂ ਸਿਆਣਾ ਉਹਦੇ ਵੀ ਮਾਂ ਪਿਓ ਨੇ। ਮਾਂ ਪਿਓ ਉਹਨੂੰ ਵੀ ਉਨੇ ਹੀ ਪਿਆਰ ਨਾਲ ਪਾਲਦੇ ਨੇ, ਮਾਂ ਪਿਓ ਉਹਦਾ ਵੀ ਉਨਾ ਹੀ ਧਿਆਨ ਰੱਖਦੇ ਨੇ। ਬਿਲਕੁਲ ਪਰਮਾਤਮਾ ਸਾਰਿਆਂ ਦਾ ਹੈ, ਭਾਵੇਂ ਕੋਈ ਚੰਗੇ ਨੇ ਭਾਵੇਂ ਮੰਦੇ ਨੇ, ਪਰਮਾਤਮਾ ਸਾਰਿਆਂ ਨੂੰ ਰਿਜ਼ਕ ਦੇ ਰਿਹਾ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ, ਤੇ ਉਹਨਾਂ ਸਭਨਾ ਜੀਆਂ 'ਚ ਮਾੜੇ ਜੀ ਵੀ ਆ ਜਾਂਦੇ ਜਿਹਨਾਂ ਨੂੰ ਅਸੀਂ ਮਾੜੇ ਗਿਣਦੇ, ਮਾੜੇ ਹੈ ਨਹੀਂ ਹੈ, ਇਹ ਸਾਡੀ ਸੋਚ ਹੈ ਆਪਾਂ ਲੋਕਾਂ ਨੂੰ ਮਾੜੇ ਗਿਣਦੇ ਹਾਂ। ਮਾੜਾ ਕਿਸੇ ਨੂੰ ਰੱਬ ਨੇ ਨਹੀਂ ਬਣਾਇਆ, ਇਸ ਧਰਤੀ 'ਤੇ ਕੋਈ ਚੀਜ਼ ਪਰਮਾਤਮਾ ਨੇ ਮਾੜੀ ਨਹੀਂ ਬਣਾਈ, ਕੋਈ ਚੀਜ਼ ਮਾੜੀ ਨਹੀਂ ਬਣਾਈ। ਇਹ ਸਾਡੀ ਆਪਣੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਕੋਈ ਗੱਲ ਮਾੜੀ ਨਹੀਂ ਹੈ, ਕੋਈ ਚੀਜ਼ ਮਾੜੀ ਨਹੀਂ ਹੈ। ਮੈਂ ਇੱਕ ਨਿੱਕੀ ਜਿਹੀ ਸਟੋਰੀ ਪੜ੍ਹ ਰਿਹਾ ਸਾਂ, ਆਪਾਂ ਕਈ ਵਾਰੀ ਕਹਿੰਦੇ ਜੀ ਬੜਾ ਮਾੜਾ ਹੋ ਗਿਆ, ਇਹ ਬੰਦਾ ਬੜਾ ਮਾੜਾ, ਇਹ ਬੜੀ ਦੁਖਦਾਈ ਘਟਨਾ ਹੋ ਗਈ, ਸਾਡੀ ਸੋਚ ਹੈ। ਇੱਕ ਬੀਬੀ ਹੈ, ਉਹ ਚਰਚ ਵਿੱਚ ਜਾਂਦੀ ਹੈ, ਉਹਦੀ 13 ਸਾਲ ਦੀ ਬੱਚੀ, ਉਹ ਬੀਬੀ ਜਿਹੜੀ ਵਿਧਵਾ ਹੈ, ਉਹਦਾ ਘਰ ਵਾਲਾ ਵੀ ਨਹੀਂ ਹੈ, ਇਕੱਲੀ ਹੈ, ਉਹਦੀ 13 ਸਾਲ ਦੀ ਬੱਚੀ ਚੜ੍ਹਾਈ ਕਰ ਗਈ ਹੈ। ਹੁਣ ਤੁਸੀਂ ਸੋਚੋ, ਇਕੱਲੀ ਬੀਬੀ ਹੋਏ ਉਹਦੀ ਬੱਚੀ ਚੜ੍ਹਾਈ ਕਰ ਜਾਏ ਤੇ ਉਹਦੇ ਮਨ 'ਤੇ ਕੀ ਵਾਪਰੇਗੀ? ਪਰ ਉਹ ਅਰਦਾਸ ਪਤਾ ਕੀ ਕਰ ਰਹੀ ਧਰਮ ਸਥਾਨ 'ਤੇ ਜਾ ਕੇ, ਕਿ ਪਰਮਾਤਮਾ ਤੇਰਾ ਸ਼ੁਕਰ ਹੈ, 13 ਸਾਲ ਇਸ ਬੱਚੀ ਨਾਲ ਰਹਿਣ ਦਾ ਤੇ ਮੌਕਾ ਮਿਲ ਗਿਆ ਮੈਨੂੰ, ਤੇਰਾ ਸ਼ੁਕਰ ਹੈ। ਉਹ ਇਸ ਚੀਜ਼ ਨੂੰ ਵੀ ਮਾੜਾ ਨਹੀਂ ਗਿਣ ਰਹੀ, ਉਹ ਗਿਣ ਰਹੀ ਕਿ ਮੈਨੂੰ 13 ਸਾਲ ਮਿਲ ਗਏ, ਬੜੀ ਵੱਡੀ ਗੱਲ ਹੈ। ਇੱਕ ਤੁਹਾਡੀ ਬਿਰਤੀ ਹੈ, ਤੁਸੀਂ ਜੇ ਸੁੱਖ ਮਾਣਨਾ ਤੇ ਹਰ ਚੀਜ਼ ਤੋਂ ਸੁੱਖ ਮਿਲ ਜਾਏਗਾ, ਹਰ ਵਿਅਕਤੀ ਕੋਲੋਂ ਮਿਲ ਜਾਏਗਾ। ਪਰ ਜੇਕਰ ਤੁਹਾਡੇ ਅੰਦਰ ਮਾੜਾਪਣ ਹੈ ਤੇ ਤੁਹਾਨੂੰ ਹਰ ਚੀਜ਼ 'ਚੋਂ ਮਾੜਾਪਣ ਹੀ ਨਿਕੇਗਾ। ਬੰਦਾ ਤੇ ਗੁਰੂ ਦੇ ਦਰ ਤੇ ਆ ਕੇ ਵੀ ਮਾੜੀਆਂ ਚੀਜ਼ਾਂ ਹੀ ਦੇਖਦਾ, ਇੱਥੋਂ ਵੀ ਉਹਨੂੰ ਬੁਰਾਈਆਂ, ਇੱਥੋਂ ਵੀ ਔਗਣ, ਇੱਥੋਂ ਵੀ ਲੜਾਈਆਂ ਝਗੜੇ ਖਿਜ ਖੱਪ ਕੇ ਜਾਂਦਾ ਹੈ। ਇਸ ਕਰਕੇ ਤੁਹਾਡੀ ਸੋਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਵਾਹਿਗੁਰੂ ਜੀ ਸਾਰਿਆਂ 'ਚ ਤੁਸੀਂ ਵਰਤਦੇ ਹੋ, ਇਹ ਸਾਰੇ ਜੀਵ ਤੁਹਾਡੇ ਪੈਦਾ ਕੀਤੇ ਨੇ, ਤੋ ਮਾਤ ਪਿਤਾ ਹਮ ਬਾਰਕ ਤੇਰੇ, ਤੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਮਾਂ ਪਿਓ ਹੋ, ਤੁਸੀਂ ਸਾਰਿਆਂ ਦੀ ਸੰਭਾਲ ਕਰਦੇ ਹੋ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾਹ।
ਹੇ ਵਾਹਿਗੁਰੂ ਜੀ, ਇਹ ਸਾਰੇ ਜੀਵ ਤੁਹਾਡੇ ਨੇ, ਸਾਰਿਆਂ 'ਚ ਤੁਸੀਂ ਵਰਤਦੇ ਹੋ, ਤੇ ਸਾਰੇ ਜੀਵ ਤੁਹਾਡੇ ਵਿੱਚ ਸਮਾ ਜਾਣੇ ਨੇ, ਤੁਹਾਡੇ 'ਚ ਲਿਵਲੀਨ ਹੋ ਜਾਣੇ ਨੇ, ਤੇ ਸਾਰੇ ਜੀਵਾਂ ਨੂੰ ਕੇਵਲ ਤੁਹਾਡੀ ਆਸ ਹੈ, ਤੁਹਾਡੇ ਤੋਂ ਬਿਨਾਂ ਸੁੱਖ ਕਿਤਿਓਂ ਨਹੀਂ ਮਿਲਣਾ। ਇਹ ਗੱਲ ਵੱਖਰੀ ਹੈ ਕਿ ਗਿਆਨ ਨਾ ਹੋਣ ਕਰਕੇ ਬੰਦਾ ਇੱਧਰ ਉੱਧਰ ਦੌੜ ਭੱਜ ਕਰਦਾ, ਪਰ ਆਖਰ ਸੁੱਖ ਜਿਹੜਾ ਨਾ ਹਰ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਮਿਲਦਾ। ਹੇ ਵਾਹਿਗੁਰੂ ਜੀ, ਹਰ ਕੋਈ ਤੁਹਾਡਾ ਹੀ ਸਿਮਰਨ ਕਰਦਾ, ਹਰ ਕੋਈ ਤੁਹਾਨੂੰ ਹੀ ਯਾਦ ਕਰਦਾ। ਜਦੋਂ ਆਪਾਂ ਕਹਿੰਦੇ ਕਿ ਸਾਰੇ ਥਾਵਾਂ 'ਤੇ ਪਰਮਾਤਮਾ ਬੈਠਾ ਹੋਇਆ, ਅਤੇ ਆਪਾਂ ਜਿਸ ਚੀਜ਼ ਨੂੰ ਯਾਦ ਕਰਦੇ ਉਹਦੇ 'ਚ ਜੇ ਪਰਮਾਤਮਾ ਹੋਈ ਤਾਂ ਪਰਮਾਤਮਾ ਦਾ ਸਿਮਰਨ ਹੋ ਗਿਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸਾਰੇ ਹੀ ਤੁਹਾਨੂੰ ਧਿਆਉਂਦੇ ਨੇ, ਸਾਰੇ ਤੁਹਾਡੇ ਪਿਆਰ ਵਿੱਚ ਜੁੜੇ ਹੋਏ ਹਨ।
ਜਿਉਂ ਭਾਵ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਇਹ ਮੇਰੇ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ ਵਾਹਿਗੁਰੂ ਜੀ, ਉਹ ਮੇਰੀ ਤੁਹਾਡੇ ਦਰ 'ਤੇ ਇੱਕੋ ਇੱਕ ਅਰਦਾਸ ਹੈ ਕਿ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਤਿਵੇਂ ਮੈਨੂੰ ਰੱਖੋ। ਆਪਾਂ ਗੁਰੂ ਕੋਲ ਆ ਕੇ ਉਹ ਚੀਜ਼ਾਂ ਮੰਗੀਏ ਜਿਹੜੀਆਂ ਪਰਮਾਤਮਾ ਨੂੰ ਸਾਡੇ ਚੰਗੇ ਲਈ ਚੰਗੀਆਂ ਲੱਗਦੀਆਂ ਨੇ, ਅਸੀਂ ਉਹ ਨਾ ਮੰਗੀਏ ਜੋ ਸਾਨੂੰ ਚੰਗਾ ਲੱਗਦਾ। ਸਾਡੀ ਅਰਦਾਸ ਜੋ ਹੁੰਦੀ ਹਮੇਸ਼ਾ ਉਹੀ ਹੁੰਦੀ ਕਿ ਮਹਾਰਾਜ ਜੀ ਇਹ ਮੈਨੂੰ ਚੰਗਾ ਲੱਗਦਾ, ਇਹ ਚਾਹੀਦਾ। ਅਸੀਂ ਜੋ ਕੁਝ ਮੰਗਦੇ ਹਾਂ ਉਹ ਆਪਣੀ ਮਰਜ਼ੀ ਅਨੁਸਾਰ ਮੰਗਦੇ ਹਾਂ, ਅਸੀਂ ਉਹ ਕੁਝ ਮੰਗਦੇ ਜੋ ਸਾਨੂੰ ਚੰਗਾ ਲੱਗਦਾ। ਪਰ ਗੁਰਬਾਣੀ ਕਹਿ ਰਹੀ ਹੈ ਕਿ ਆਪਾਂ ਉਹ ਕੁਝ ਮੰਗੀਏ ਜੋ ਸਾਡੇ ਲਈ ਚੰਗਾ ਹੈ, ਜੋ ਪਰਮਾਤਮਾ ਕਰੇਗਾ ਉਹ ਸਾਡੇ ਲਈ ਹਮੇਸ਼ਾ ਚੰਗਾ ਕਰੇਗਾ, ਪਰਮਾਤਮਾ ਕਦੀ ਮਾੜਾ ਨਹੀਂ ਕਰੇਗਾ। इस करके गुरु की बाणी पढ़नी है, गुरु की सेवा करनी है, गुरु के दर से आके अरदास करनी है, जरूर करनी है। पर अरदास अपना मंगना की है कि वाहेगुरु जी उवें रखो जिवें तुहानू असीं चंगे जल खीए, हुक्म रजाई चलना नानक लिखिया नाल, असीं तुहाडी रजा च आ सकीए, तुहाडे पाणे च आ सकीए, तुहाडी हर गल असीं खिड़े मत्थे प्रवान कर सकीए। जदों असीं वाहेगुरु जी दे पाणे नूं खिड़े मत्थे प्रवान कर लवांगे, गुरबाणी का भाई साहब जी का बचन के खसमे सोई भावदा, खसमे दा जिस भावे भाण, जिस मनुख नूं गुरु का प्रभु का भाणा चंगा लगता है वाहेगुरु जी के दर से प्रवान हो जाता है। सिख भी गुरु के दर से उही प्रवान है। गुरु रामदास जी महाराज ने बचन कहा सी, सो सिख सखा बंद पह पाई, जे गुर के पाणे विच आवे अपने पाणे जो चले भाई विछड़ चोटा खावे। सिख वो है जिहड़ा गुरु के पाणे चलता है कि सतगुरु जी जिवें रखोगे तिवें रहांगा। सिख वो नहीं है जिहड़ा कहे जी महाराज जी इन्ने पाठ किए मैनूं हुण आया कुछ दे दिओ, उदों आपां सिख वाले कर्म तो दूर चले जाने हैं। पाठ आपां केवल इस लई नहीं करना कि इन्ने कर ले महाराज जी हुण ए कुछ दे दिओ, तो एक लैण देण हो गया। दुकान ते आपां जाने हां ना, दुकानदार नूं कहिंदे इन्ने रुपये दिते ने इन्नियां चीज़ां दे दिओ, वो तो एक विहार हो गया। आपां गुरु दे प्यार च रहना है, एक हुंदा है विहार, एक हुंदा है प्यार। आपां विहार करके नहीं, आपां गुरु दे प्यार विच जुड़ना है। जदों गुरु नाल प्यार करांगे, जदों गुरबाणी नूं प्यार नाल पढ़ांगे, गुरबाणी नूं जदों पढ़ना है उदों प्यार दे नाल। देखो रोटी खाने ना जीवंदे रहने लई जरूरी है, आपां होर कई चीज़ां बड़े चा दे नाल करने को मनोरंजन दे साधन आपां देखदे बड़े चा दे नाल, बिल्कुल गुरबाणी नूं आपां प्यार नाल पढ़ीए। जदों गुरबाणी नूं प्यार करन लगवांगे, जदों गुरबाणी नूं प्यार नाल पढ़ांगे, सच जानना अपने आप गुरु दे असीं प्यारे बन जावांगे। सतगुरु सच्चे पातशाह जी ने युग दर्शाई कि आपां जे वाहेगुरु जी दे दर्शनां दा सुख मानना है। रमता इथों सी, मेरे साहा मैं हर दर्शन सुख होए, हमरी बेदन तू जानता साहा अवर क्या जाने कोए। वाहेगुरु जी मैनू तुहाडे दर्शनां दा सुख प्राप्त हो जाए जिंदगी अंदर। ये दुनियावी पदार्थां दे जिहड़े सुख ने ये तो सदा कायम रहने वाले नहीं है, इन्हां चो आनंद नहीं मिले। आनंद का अर्थ है कि जो खुशी आके कभी वापस जाए ना उन्हों आनंद कहने, सदा कायम रहने वाला सुख। हे वाहेगुरु जी मैनू तुहाडे दर्शनां दा सुख मिल जाए, क्योंकि हर दर्शन शांत शरीर तुहाडे दीदार करके मेरा मन तन शांत होना है। दर्शन तो बिना जिंदगी अंदर सुख नहीं है। साहब श्री गुरु ग्रंथ साहब जी का वचन है कि जिन पाया प्रभ अपना आए तिसे गणा, जिन्होंने जिंदगी अंदर अपने वाहेगुरु जी को प्राप्त कर लिया उन्हों का आना प्रवान है, वो किसी गिणती विच आ जाते हैं। जीवन तो गणीए हर पेखा, जिंदगी तां गिनी जाएगी जे वाहेगुरु जी दे आपां दीदार कर ले। जे आपां वाहेगुरु जी दे दीदार वाले बन्ने लगे ही नहीं है, फिर अपनी जिंदगी अजे अकारथ है, बिरथ है, सानू जिंदगी दे मकसद का पता नहीं है। वाहेगुरु जी दे दीदार का अर्थ है कि गुरु की बाणी नाल जुड़ के, वाहेगुरु जी दे सिमरन नाल जुड़ के, वाहेगुरु जी दे प्यार जुड़ के, जो वाहेगुरु जी दे दैवी गुण ने वो साडी जिंदगी चाहुंदे जाण। आपां अंदरों प्यार नाल भर जाइए, अंदरों निम्रता नाल भर जाइए, अंदरों आपां रब्बी गुणा नाल भर जाइए। बस वो रब्बी गुण ही एक पद्धर है जिथे जाके मनुख परमात्मा च लिवलीन हो जाता है। एक अंदर अवस्था बनती है जिथे जाके ज्योति जोत रल जाती, मनुख संपूर्ण हो जाता है। वह अवस्था तो मिलेगी जो रोज वाहेगुरु जी के गुणा नूं याद करांगे। गुरु साहब जी ने एक गल कही सी, सिद्धा ने कहा कि परमात्मा नूं मिलन दी जुगत की है। सतगुरु जी कहिंदे रब वर्गा सुभा बना लो, जिथे सुभा रल जाए मेल उथे हुंदा है, जे सुभा ना रले कदी मेल नहीं हुंदा। दो भरावां दा सुभा ना रले ते घर च ही डाग सोटा चलदा रहिंदा है, पति पत्नी दा सुभा ना रले घर च कल कलेश बनिया रहिंदा है। जिथे सुभा रल जाए उथे आपां कहिंदे ते बड़े एकमिक होके रहिंदे ने। इस करके परमात्मा दा सुभा की है, वह बड़ा प्यार करन वाला लोगों नूं, ते असीं ईरखा करन वाले। परमात्मा का सुभाग क्यों कभी किसी का बुरा चितवदा नहीं है, असी मन च पता नहीं किन्नी बारी की कुछ सोचते लोगों के बारे। परमात्मा नूं याद करद्या करद्या अंदरों सुभाग परमात्मा वर्गा बन जाए, आटोमैटिकली मनुख परमात्मा च लिवलीन हो जाएगा, रब वर्गा बन जाएगा। गुरु रामदास जी महाराज ने गरंटी दी है कि जे रोज परमात्मा नूं याद करोगे, रोज गुरबाणी पढ़ोगे, रोज वाहेगुरु जी का सिमरन करोगे, सिमरन करद्या करद्या एक अवस्था बनेगी, तुसीं रब बन जाओगे। रब आखो सतनाम श्री वाहेगुरु। गुरु के बचन रोज करदे, जिन हर जपया से हर होए, हर मिलिया अकेल किलाली, जिन सेवया मेरा हर जी ते हर हर रूप समासी। जिन्होंने वाहेगुरु जी की सेवा की, वाहेगुरु जी विच समा गए, लिवलीन हो गए वाहेगुरु जी विच। अज दे मुख वाक राही धन गुरु रामदास जी ने जिथे वाहेगुरु जी के दाते अरदास की, वाहेगुरु जी तुहाडे दर्शनां दा मैनूं सुख मिले, ਉੱਥੇ ਗੱਲ ਕੀ ਕਿ ਸਾਡੇ ਅੰਦਰ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਜੋ ਵੇਦਨ ਹੈ, ਜੋ ਪੀੜਾ ਹੈ, ਜੋ ਵਹਿਕਮ ਹੈ, ਜੋ ਖਲਾਅ ਹੈ, ਉਹਨੂੰ ਤੁਸੀਂ ਪੂਰਿਆਂ ਕਰ ਸਕਦੇ, ਤੁਹਾਡੇ ਦਰਸ਼ਨਾਂ ਨਾਲ ਪੂਰਾ ਹੋਣਾ। ਵਾਹਿਗੁਰੂ ਜੀ, ਸਭ ਕੁਝ ਤੁਹਾਡੇ ਹੁਕਮ 'ਚ ਹੈ, ਇਹ ਜਗਤ ਤੁਹਾਡੇ ਹੁਕਮ 'ਚ ਹੈ, ਕੋਈ ਮਾੜਾ ਨਹੀਂ ਹੈ। ਮੇਰੇ 'ਤੇ ਇੱਕ ਬਖਸ਼ਿਸ਼ ਕਰੋ ਕਿ ਮੈਨੂੰ ਤੁਹਾਡੀ ਰਜ਼ਾ 'ਚ ਚੱਲਣ ਦੀ ਜਾਂ 'ਚ ਆ ਜਾਏ। ਜਿਉਂ ਭਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕੇ ਪਾਤਸ਼ਾਹ। ਇਹ ਮੇਰੇ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ ਜੀ ਹੋ, ਮੈਨੂੰ ਜਿਵੇਂ ਵੀ ਹੋ ਸਕਦਾ ਆਪਣੇ ਪਿਆਰ ਵਿੱਚ ਜੋੜੀ ਰੱਖੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵੀ ਪ੍ਰੇਰਣਾ ਕੀਤੀ ਕਿ ਗੁਰਸਿੱਖ ਮਿੱਤਰੋ, ਗੁਰੂ ਦੇ ਮਾਰਗ 'ਤੇ ਚੱਲ ਕੇ ਆਪ ਆਪਣੀ ਉਸ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰ ਲਓ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਡੇ ਹਿਰਦੇ 'ਚ ਵਸਣ। ਆਪਾਂ ਰੋਜ਼ ਗੁਰੂ ਕੀ ਬਾਣੀ ਪੜ੍ਹਨੀ ਹੈ, ਕੇਵਲ ਤਾਂ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਨਾਲ ਜੋੜਨਾ। ਗੁਰੂ ਦੀ ਬਾਣੀ 'ਤੇ ਭਰੋਸਾ ਲੈ ਆਓ। ਸਤਿਗੁਰੂ ਜੀ ਨੇ ਇੱਕ ਗੱਲ ਕੀ, ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਆਪਾਂ ਜੇ ਪਰਿਵਾਰ 'ਚ ਸੁੱਖ ਚਾਹੁੰਦੇ ਹਾਂ, ਜੇ ਆਪਾਂ ਕੌਮੀ ਤੌਰ 'ਤੇ ਏਕਤਾ ਚਾਹੁੰਦੇ ਹਾਂ, ਜੇ ਆਪਾਂ ਵਿਸ਼ਵ ਪੱਧਰ 'ਤੇ ਸੁੱਖ ਸ਼ਾਂਤੀ ਚਾਹੁੰਦੇ ਹਾਂ, ਉਹਦੇ ਲਈ ਸਭ ਤੋਂ ਵੱਡਾ ਇੱਕੋ ਇੱਕ ਸਾਧਨ ਹੈ, ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਓਟ ਆਸਰਾ ਲਈਏ। ਗੁਰਬਾਣੀ ਨਾਲ ਜੁੜਾਂਗੇ, ਸੁੱਖ ਮਿਲੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਬਹੁਤ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਗੁਰੂ ਰੂਪ ਸਾਧ ਸੰਗਤ ਦਾ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਸਿੰਘ ਸਹਿਬਾਨ ਜੀ ਦਾ। ਆਖਰੀ ਪੰਕਤੀਆਂ ਸਰਵਣ ਕਰਦਿਆਂ ਆਓ ਆਪਾਂ ਮਿਲ ਕੇ ਸਮਾਪਤੀ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੇ ਮੇਰੇ ਸਾਹ, ਜਿਉਂ ਭਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।